Thank you. I'm not afraid. ਸਿਮਰਨ ਵਿੱਚ ਨਾਮ ਜਪਦਿਆਂ ਸਤਸੰਗ ਵਿੱਚ ਬੈਠੇ ਆ, ਉਹ ਤਾਂ ਹੈ ਸਫਲ ਤੇ ਬਾਕੀ ਗਈ ਅਫਲ। ਹਿਸਾਬ ਕਰੀਏ ਵੀ ਸਫਲ ਕਿਤਨੀ ਕੁ ਕੀਤੀ ਹੈ ਤੇ ਅਫਲ ਕਿਤਨੀ ਕੁ ਗਈ ਹੈ। ਭਾਈ ਸਾਹਿਬ ਨੰਦ ਲਾਲ ਬਚਨ ਕਰਦੇ ਹਨ, ਉਮਰ ਉਹਾ ਵਿੱਚ ਲਿਖੇ ਜੋ ਯਾਦ ਸਾਈ ਵਿੱਚ ਗੁਜਰੇ ਪੈਂਦੀ ਮੁਜਰੇ। ਬੰਦੇ ਦੀ ਉਮਰ ਮਹੀਨੇ ਦਿਨ ਸਾਲਾਂ ਨਾਲ ਨਹੀਂ ਪੂਰੀ ਬਣਦੀ, ਸਵਾਸਾਂ ਨਾਲ ਬਣਦੀ। ਇਸੇ ਵਾਸਤੇ ਜੋਗੀਆਂ ਨੇ ਉਮਰਾਂ ਵਧਾ ਲਈਆਂ, ਸਵਾਸ ਘਟਾ ਕੇ ਸਵਾਸਾਂ ਨੂੰ ਥੋੜਾ ਖਰਚੇ, ਸਵਾਸ ਬਚਾਏ, ਪ੍ਰਾਣ ਦਸਵੇਂ ਦੁਆਰ ਚੜਾ ਕੇ ਬੈਠਾ ਰਵੇ, ਜਿਤਨੀ ਉਮਰ ਮਰਜ਼ੀ ਵਧਾ ਲਵੇ। ਜੇ ਸਵਾਸ ਹੀ ਨਾ ਨਿਕਲੇ, ਗਿਣਤੀ ਤਾਂ ਸਵਾਸਾਂ ਦੀ ਹੋਣੀ ਹੈ। ਜਿੱਥੇ ਸਵਾਸਾਂ ਦੀ ਗਿਣਤੀ ਹੋਣੀ ਹੈ, ਉੱਥੇ ਨਾਲ ਇਹ ਵੀ ਗਿਣਤੀ ਹੋਵੇਗੀ ਬਈ ਕਿਤਨੇ ਸਵਾਸਾਂ ਨਾਲ ਇਸਨੇ ਜਪਿਆ ਸ੍ਰੀ ਸਮਝ ਲਓ ਵੀ ਸਵਾਸ ਤੁਹਾਡੇ ਕੋਲ ਰੁਪਏ ਹਨ ਤੇ ਰੁਪਇਆਂ ਨਾਲ ਅਸੀਂ ਕੋਈ ਸ਼ੈ ਖਰੀਦਣੀ ਹੈ। ਇਹ ਤਾਂ ਬੰਦੇ ਦੀ ਅਕਲ ਹੈ, ਬੱਚੇ ਨੂੰ ਰੁਪਈਆ ਦੇ ਦਿਓ ਤੇ ਭਾਵੇਂ ਰੁਪਏ ਦੇ ਖਿਡਾਉਣੀ ਲੈ ਆਵੇ, ਰੁਪਈਏ ਦੀ ਚੀਜ਼ ਖਾਣ ਦੀ ਲਈ ਆਵੇ। ਇੱਥੇ ਛੋਟੀ ਬੱਚੀ ਨੂੰ ਇੱਕ ਦਿਨ ਮੈਂ ਰੁਪਇਆ ਪਕੜਾ ਦਿੱਤਾ, ਘੱਟ ਬਾਅਦ ਉਹਦੀ ਮਾਮਾ ਨੂੰ ਆਖਿਆ ਵੀ ਰੁਪਇਆ ਦਿੱਤਾ ਸੀ ਲੈ ਲਈ। ਉਹਨੇ ਜਾਂ ਪੁੱਛਿਆ ਤੇ ਉਹਨੇ ਆਖਿਆ ਮੈਂ ਤਾਂ ਖਰਚ ਲਿਆ। ਕੀ ਖਰਚ ਲਿਆ? ਕਿ 90 ਪੈਸੇ ਦੀਆਂ ਚਾਕਲੇਟਾਂ ਖਾ ਲਈਆਂ ਸਾਰੀ। ਇਹ ਖਰਚਣ ਦੀ ਅਕਲ ਹੈ। ਜਿਸ ਬੰਦੇ ਨੂੰ ਆਪਣੇ ਸਵਾਸਾਂ ਦੇ ਖਰਚਣ ਦੀ ਅਕਲ ਨਹੀਂ, ਉਹ ਦੁਨੀਆਂ ਵਿੱਚ ਭਾਵੇਂ ਕਿੱਡਾ ਸਿਆਣਾ ਹੈ, ਕਿਤਨਾ ਸਮਝਦਾਰ ਹੈ, ਪਰ ਪਰਮਾਰਥ ਦੇ ਰਸਤੇ ਵਿੱਚ ਉਹ ਮਹਾਂਮੂਰਖ ਹੈ। ਪਰਮਾਰਥ ਦੇ ਰਾਹ ਵਿੱਚ ਬੰਦਾ ਸਿਆਣਾ ਉਹ ਜਿਸ ਨੇ ਆਪਣੀਆਂ ਸਵਾਸਾਂ ਨੂੰ ਖਰਚਿਆ ਸਿਮਰਨ ਚ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਅਤ ਸੁੰਦਰ, ਅਤ ਸੋਹਣਾ ਹੋਵੇ, ਬੜਾ ਸੋਹਣਾ, ਏਡਾ ਸੋਹਣਾ ਵੀ ਇੱਕ ਵਾਰੀ ਵੇਖਿਆ ਮੁੜ ਅੱਖ ਹਟੇ ਨਾ ਦੂਜੇ ਪਾਸੇ, ਕਿਸੇ ਹੋਰ ਨੂੰ ਵੇਖਣ ਦੀ ਇੱਛਾ ਹੀ ਨਾ ਹੋਵੇ, ਇਹੀ ਦਿਲ ਕਰੇ ਵੀ ਦੇਖੀ ਜਾਈਏ। ਐਡੀ ਸੁੰਦਰਤਾ ਹੋਵੇ, ਪਰ ਆਖਿਆ ਐਡੀ ਸੁੰਦਰਤਾ ਕਿਸ ਲੇਖੇ? ਜੇ ਐਡੀ ਸੁੰਦਰਤਾ ਹੋਵੇ ਕਿਸੇ ਭੰਗੀ ਤੇ, ਕਿਸੇ ਜਮਾਦਾਰ ਤੇ, ਤਾਂ ਨਿਰੀ ਸੁੰਦਰਤਾ ਕੁਛ ਨਹੀਂ, ਨਾਲ ਕੁਲੀਨਤਾ ਵੀ ਹੋਵੇ, ਉੱਚੀ ਕੁੱਲ ਵੀ ਹੋਵੇ। ਤਾਂ ਸਾਹਿਬ ਆਖਦੇ ਨੂੰ ਉੱਚੀ ਕੁੱਲ ਵੀ ਹੋਵੇ ਬਈ, ਅਤ ਸੁੰਦਰ ਕੁਲੀਨ, ਕੁਲੀਨ ਵੀ ਹੋਵੇ ਤੇ ਸੁੰਦਰ ਵੀ ਹੋਵੇ, ਪਰ ਹੋਵੇ ਮੂਰਖ, ਦੂਰੋਂ ਦੇਖਿਆਂ ਸੋਹਣਾ ਵੀ ਲੱਗੇ, ਪਤਾ ਕੀਤਿਆਂ ਪਤਾ ਲੱਗੇ ਵੀ ਉੱਚੀ ਕੁੱਲ ਦਾ, ਪਰ ਜੇ ਗੱਲ ਕਰੀਏ ਤੇ ਸਾੜ ਛੱਡੇ। ਅਸੀਂ ਇਹ ਵੀ ਕੁਛ ਨਹੀਂ, ਇਹਨੇ ਸੁੰਦਰਤਾ ਤੇ ਕੁਲੀਨਤਾ ਨੂੰ ਲੱਜ ਲਾ ਦਿੱਤੀ। ਆਖਿਆ ਚਤੁਰ ਵੀ ਹੋ, ਸਿਆਣਾ ਵੀ ਹੋ, ਅਤ ਸੁੰਦਰ ਕੁਲੀਨ ਚਤੁਰ। ਇੱਕ ਚਤੁਰ ਹੁੰਦੇ ਨੇ ਗੱਲ ਕੀਤੀ ਫੌਰਨ ਸਮਝ ਗਏ, ਇੱਕ ਕਹਿਣ ਦੇ ਚਤੁਰ ਹੁੰਦੇ, ਗੱਲ ਕਰਨ ਦੀ ਜਾਚ ਹੋਵੇ। ਇੱਕ ਵਾਰੀ ਬਾਬਾ ਜੀ ਨੇ ਲਾਹੌਰ ਦਲੀਪ ਸਿੰਘ ਨੂੰ ਤਾਰ ਦਿੱਤੀ ਬਈ ਛੇਤੀ ਆ। ਕਹਿਣ ਲੱਗੇ ਸੰਪੂਰਨ ਸਿਆਂ ਤਾਰ ਦੇ ਦਲੀਪ ਸਿੰਘ ਨੂੰ, ਬੁਲਾ ਛੇਤੀ, ਮੈਨੂੰ ਕੁਛ ਮਹੀਨੇ ਹੋ ਗਏ ਸਨ ਬਾਬਾ ਜੀ ਪਾਸ ਗਿਆ, ਅਜੇ ਜਾਣ ਦਾ ਵਿਚਾਰ ਵੀ ਕੋਈ ਨਹੀਂ ਸੀ, ਕਿਉਂਕਿ ਜਦੋਂ ਜਾਣਾ ਜਾ ਕੇ ਫਸ ਜਾਣਾ, ਕਿਤਨੇ ਕਿਤਨੇ ਮਹੀਨੇ ਫਿਰ ਆ ਗਿਆ ਨਾ ਮਿਲਣ। ਇਸ ਵਾਸਤੇ ਜਦ ਦਾਹ ਲੱਗਦਾ ਸੀ ਤਾਂ ਲਾਹ ਲੈਂਦੇ ਸਨ, ਕੁਛ ਚਿਰ ਹੋਇਆ ਸੀ ਗਿਆ, ਅਜੇ ਜਾਣ ਦਾ ਫੁਰਨਾ ਕੋਈ ਨਹੀਂ ਸੀ, ਪਰ ਸਾਡਾ ਫੁਰਨਾ ਕਿਆ ਕਰਦਾ ਸੀ। ਬਾਬਾ ਜੀ ਨੇ ਤਾਰ ਦਿਵਾਈ ਦਲੀਪ ਸਿੰਘ ਨੂੰ ਉਚੇਚਾ ਲਾਹੌਰੋਂ ਬੁਲਾਇਆ, ਤੇ ਜਿਸ ਵੇਲੇ ਆਣ ਕੇ ਉਹਨੇ ਬੇਨਤੀ ਕੀਤੀ, ਮੱਥਾ ਟੇਕਿਆ ਤੇ ਪੁੱਛਿਆ ਜੀ ਆ ਗਿਆ, ਤਾਰ ਗਈ ਸੀ। ਕਹਿਣ ਲੱਗੇ ਵੀ ਤਾਰ ਇਸ ਵਾਸਤੇ ਦਿੱਤੀ ਸੀ, ਮੈਂ ਸੁਣਿਆ ਸੁਜਾਨ ਸਿੰਘ ਆ ਰਿਹਾ, ਤੇ ਆਉਣਾ ਉਸਨੇ ਲਾਹੌਰ ਦੇ ਰਸਤੇ ਹੀ ਹੈ, ਤੇ ਤੂੰ ਲਾਹੌਰ ਰਹਿੰਦੇ ਉਹਨੂੰ ਰੋਕ ਦੇ। ਇਹ ਹੁਣ ਬੜਾ ਹੈਰਾਨ ਬਈ ਮੈਂ ਸੜਕ ਤੇ ਬੈਠਾ ਰਹਾਂ, ਖਬਰੇ ਉਹ ਗੱਡੀ ਚ ਜਾਵੇ ਮੋਟਰ ਚ ਜਾਵੇ ਕਿਵੇਂ ਜਾਵੇ। ਬੜੀ ਅੱਛੀ ਜੀ ਸਮੱਸਿਆ ਹੈ ਵੀ ਉਚੇਚਾ ਤਾਰ ਦੇ ਕੇ ਬੁਲਾਇਆ ਬਈ ਸੁਜਾਨ ਸਿੰਘ ਆ ਰਿਹਾ ਤੇ ਉਹਨੂੰ ਰੋਕਣ, ਇੱਥੇ ਨਹੀਂ ਆਉਣ ਦੇ। ਜਦ ਆਉਂਦਾ ਨਾ ਮੈਨੂੰ ਬੜਾ ਖੋਭ ਹੁੰਦਾ, ਖੋਭ ਕਿਸ ਗੱਲ ਦਾ ਹੁੰਦਾ ਸੀ, ਮੁੜ ਜਿਹੜਾ ਚਲਾ ਜਾਂਦਾ ਤੇ ਮੇਰਾ ਜੇ ਤੁਰਨਾ ਹੀ ਕੋਈ ਨਹੀਂ ਸੀ ਆਉਂਦਾ। ਬਾਬਾ ਜੀ ਨੇ ਖਬਰ ਨਹੀਂ ਇਹ ਗੱਲ ਕਿਵੇਂ ਬਣਾਈ ਕਿਵੇਂ ਕੀਤੀ ਕਿ ਵੀ ਤੂੰ ਲਾਹੌਰ ਦੇ ਵਿੱਚ ਬੈਠਾ, ਰਸਤਾ ਉਹਦੇ ਆਉਣ ਦਾ ਉਹੀ ਹੈ, ਉਹਨੂੰ ਕਿਸੇ ਤਰ੍ਹਾਂ ਰੋਕ। ਲੱਗਾ ਜੀ ਸੱਚ ਬੱਚੇ ਨੂੰ ਮੈਂ ਤਾਰ ਦੇ ਦਿੰਦਾ, ਲੈ ਪਲਾ ਲੋਕ ਤਾਰ ਦੇ ਦਿੰਦਾ, ਇਹ ਕੰਮ ਤਾਰਾਂ ਚਿੱਠੀਆਂ ਦਾ ਹੁੰਦਾ, ਆਪ ਮਿਲ ਕੇ ਰੋਕ। ਲੱਗਾ ਜੀ ਹੁਣ ਮੈਂ ਕਿਸ ਤਰ੍ਹਾਂ ਮਿਲਾਂ ਉਹਨੂੰ, ਕਿੱਥੇ ਮਿਲਾਂ। ਆਂਦੇ ਨੇ ਉਸਨੇ ਲਾਹੌਰ ਨਹੀਂ ਆਉਣਾ ਕਦੇ, ਉਹਨੂੰ ਚੇਤਾ ਆ ਗਿਆ ਕਿ ਜੀ ਲਾਹੌਰ ਤਾਂ ਉਹਨਾਂ ਨੇ ਆਉਣਾ, ਤਰੀਕ ਦਿੱਤੀ ਹੋਈ ਹੈ। ਸਰਦਾਰ ਮਾਨ ਸਿੰਘ ਜੱਜ ਦੀ ਲੜਕੀ ਦੀ ਸ਼ਾਦੀ ਹੈ ਤੇ ਉਹਨਾਂ ਤਾਰੀਖ ਮੰਨੀ ਹੋਈ ਹੈ, ਉੱਥੇ ਉਹਨਾਂ ਨੇ ਆਉਣਾ। ਉਹ ਸਾਡੇ ਬੜੇ ਮਿੱਤਰ ਸਨ, ਜਦ ਵੀ ਲਾਹੌਰ ਜਾਣਾ ਬਹੁਤ ਚਿਰ ਉਹਨਾਂ ਦੀ ਕੋਠੀ ਰਹਿਣਾ, ਤਾਰੀਖ ਮੰਨੀ ਹੋਈ ਸੀ ਜਾਣਾ ਸੀ। ਬਾਬਾ ਜੀ ਨੂੰ ਤੇ ਸਾਰੇ ਪ੍ਰੋਗਰਾਮ ਪਤੇ ਸਨ, ਕੋਈ ਗੱਲ ਉਹਨਾਂ ਤੋਂ ਗੁੱਝੀ ਨਾ ਛੁੱਪੀ। ਕਹਿਣ ਲੱਗੇ ਲਾਹੌਰ ਨਹੀਂ ਆਉਣਾ, ਉਹਨੇ ਆਖਿਆ ਜੀ ਆਉਣਾ ਤੇ ਹੈ, ਬਸ ਫਿਰ ਗੱਲ ਬਣ ਗਈ। ਤੇ ਲਾਹੌਰ ਜਦੋਂ ਕੀਰਤਨ ਕਰਦਾ ਹੈ ਅਸੀਂ ਸੁਣਿਆ ਬੜੀ ਸੰਗਤ ਜੁੜਦੀ ਹੈ, ਉਹਨੇ ਆਖਿਆ ਜੀ ਸੰਗਤ ਤਾਂ ਬਹੁਤ ਹੁੰਦੀ ਹੈ ਤੇ ਕੀਰਤਨ ਦਾ ਸਵਾਦ ਵੀ ਬੜਾ ਹੁੰਦਾ। ਉਹਨੇ ਜੀ ਸਵਾਦ ਵੀ ਬੜਾ ਹੁੰਦਾ, ਬੜੇ ਬੜੇ ਸਰਦਾਰ ਇਕੱਠੇ ਹੁੰਦੇ ਹੋਣੇ ਅੱਗੇ ਜੀ ਬਹੁਤ, ਬਸ ਗੱਲ ਬਣ ਗਈ। ਜਿਸ ਵੇਲੇ ਦੀਵਾਨ ਸਜੇ, ਬੜੇ ਬੜੇ ਸਰਦਾਰ ਬੈਠੇ ਹੋਣ, ਕੀਰਤਨ ਦਾ ਪੂਰਾ ਛੱਟ ਬਣਿਆ ਹੋਵੇ, ਉਸ ਵੇਲੇ ਤੂੰ ਤੇ ਸੰਪੂਰਨ ਸਿੰਘ ਦੋਵੇਂ ਜਾਓ ਤੇ ਦੀਵਾਨ ਦੇ ਵਿੱਚ ਖੜੋ ਜਾਣਾ, ਤੇ ਖੜੋ ਕੇ ਪੁੱਛਣਾ ਬਈ ਤੇਰਾ ਗੁਰੂ ਕੌਣ ਹੈ। ਬਸ ਇਹ ਗੱਲ ਉਹਨੂੰ ਪੁੱਛਣੀ ਬਈ ਤੇਰਾ ਗੁਰੂ ਕੌਣ ਹੈ। ਇਸ ਰੱਜ ਕੇ ਕਹਿਣ ਲੱਗੇ ਨਾ ਤਾਂ ਸਾਡਾ ਹੀ ਲਏਗਾ, ਨਾ ਤਾਂ ਸਾਡਾ ਹੀ ਲਏਗਾ ਨਾ, ਤੇ ਤੁਸੀਂ ਫਿਰ ਉਹਨੂੰ ਕਹਿਣਾ ਬਈ ਨਾਲੇ ਤੂੰ ਮੂੰਹੋਂ ਇਹ ਗੱਲ ਆਖਣਾ ਕਿ ਮੇਰੇ ਗੁਰੂ ਹਨ ਤੇ ਨਾਲੇ ਤੂੰ ਉਹਨਾਂ ਵੱਲ ਜਾਂਦਾ ਨਹੀਂ। ਇਹ ਰੋਕਣ ਵਾਸਤੇ ਬੁਲਾਇਆ, ਹੈਰਾਨ ਹੋਏ ਵੀ ਬੁਲਾਇਆ ਰੋਕਣ ਵਾਸਤੇ ਕਿ ਗੱਲ ਸੱਦਣ ਦੀ ਪੈ ਕਰਦੇ, ਮਤਲਬ ਤਾਂ ਸੀ ਵੀ ਕਿਸੇ ਤਰ੍ਹਾਂ ਲਿਆਓ, ਦੇਰ ਹੋ ਗਈ ਹੈ, ਪਛੜਿਆ ਗਿਆ। ਮਾਸਟਰ ਜੀ ਨੇ ਬੱਚਿਆਂ ਨੂੰ ਘਰ ਭੇਜ ਦਿੰਦਾ, ਫਲਾਣਾ ਬੱਚਾ ਹਾਜ਼ਰ ਨਹੀਂ ਹੋਇਆ, ਉਹਨੂੰ ਬਈ ਚੁੱਕ ਕੇ ਲਿਆ ਕੰਗਾ ਤੋਂ, ਇਹ ਉਸਦਾ ਪਿਆਰ ਕਿਤੇ ਆਖੇ ਮੈਨੂੰ ਕੀ ਨਾ ਆਵੇ। ਤੇ ਬਾਬਾ ਜੀ ਨੇ ਆਖਿਆ ਬਸ ਉਹ ਵੇਲਾ ਗੱਲ ਕਰਨ ਦਾ, ਦੋਵੇਂ ਜਣੇ ਖਲੋ ਜਾਣਾ ਤੇ ਕਹਿਣਾ ਤੇਰਾ ਗੁਰੂ ਕੌਣ ਹੈ, ਨਾ ਤਾਂ ਸਾਡਾ ਹੀ ਲਏਗਾ ਹੱਥ, ਅੱਗੇ ਵੀ ਲੈਂਦਾ ਹੁਣ ਵੀ ਨਾ ਸਾਡਾ ਜ਼ਰੂਰ ਲਏਗਾ, ਜੇ ਸਾਡਾ ਨਾਂ ਲਵੇ ਤਾਂ ਤੁਸੀਂ ਕਹਿਣਾ ਵੀ ਜਦ ਤੂੰ ਇਹ ਗੱਲ ਮੂੰਹ ਆਖਦੈ ਤਾਂ ਤੂੰ ਉੱਥੇ ਜਾਂਦਾ ਕਿਉਂ ਨਹੀਂ। ਬਸ ਅਖੇ ਇਸ ਗੱਲੋਂ ਅਖੇ ਝੂਠਾ ਪੈ ਜਾਏ, ਆਪੇ ਉਹਦੀ ਹੇਠੀ ਹੋ ਜਾਏਗੀ, ਸਾਰੀ ਸੰਗਤ ਚ ਪਤਾ ਲੱਗ ਜਾਏਗਾ, ਦੇਖੋ ਵੀ ਸਾਨੂੰ ਉਪਦੇਸ਼ ਕਰਦਾ ਆਪ ਕਰਦਾ ਨਹੀਂ। ਅਖੇ ਜੀ ਸਤ ਵਚਨ, ਜਿਸ ਵੇਲੇ ਸਭ ਸਮਝਾ ਬੁਝਾ ਕੇ ਤੁਰਨ ਦੀ ਤਿਆਰੀ ਹੋ ਗਈ, ਤੁਰਨ ਲੱਗੇ ਮੱਥਾ ਟੇਕਿਆ ਤੇ ਬਾਬਾ ਜੀ ਕਹਿਣ ਲੱਗੇ ਬਈ ਇਹ ਦੱਸੋ ਤੁਹਾਡੇ ਵਿੱਚੋਂ ਗੱਲ ਕਿਹੜਾ ਕਰੇਗਾ, ਗਰੀਬ ਸਿੰਘ ਤੂੰ ਕਰੇਗਾ ਤੇ ਸੰਪੂਰਨ ਸਿੰਘ ਕਰੇਗਾ। ਅਖੇ ਜੀ ਜਿਸ ਨੂੰ ਹੁਕਮ ਕਰੋ, ਕਹਿਣ ਲੱਗੇ ਤੁਹਾਡੇ ਵਿੱਚੋਂ ਤਾਂ ਮੈਨੂੰ ਕੋਈ ਵੀ ਨਹੀਂ ਦਿਸਦਾ ਉਹਦੇ ਨਾਲ ਗੱਲ ਕਰਨ ਵਾਲਾ। ਭਾਈ ਜੀ ਸਭਾ ਲੱਗੀ ਹੋਵੇਗੀ, ਬੜੇ ਬੜੇ ਲੋਕ ਬੈਠੇ ਹੋਣਗੇ, ਤੁਹਾਡੇ ਮੂੰਹੋਂ ਤਾਂ ਉਹਦੇ ਸਾਹਮਣੇ ਗੱਲ ਹੀ ਨਹੀਂ ਨਿਕਲਣੀ। ਇੱਕ ਗੱਲ ਕਰੋਗੇ ਉਹ ਤੁਹਾਨੂੰ ਅੱਗੋਂ ਸੌ ਕਰੇਗਾ, ਤੁਹਾਨੂੰ ਜਵਾਬ ਹੀ ਨਹੀਂ ਆਉਣਾ, ਰਹਿਣ ਦਿਓ ਅਸੀਂ ਆਪੇ ਗੱਲ ਕਰ ਲਾਂਗੇ। ਬੋਲੋ ਸ੍ਰੀ ਇਹੋ ਜਿਹੀਆਂ ਰੰਗਾਂ ਉਹ ਖੇਡਦੇ ਸਨ, ਕਰਦੇ ਸਨ। ਦਲੀਪ ਸਿੰਘ ਨੇ ਜੱਟ ਆ ਕੇ ਸਾਡੇ ਕੰਨਾਂ ਦੇ ਜਿਸ ਵੇਲੇ ਸਾਰਾ ਬਿਰਤਾਂਤ ਪਾਇਆ ਵੀ ਇੰਜ ਬੁਲਾਇਆ ਸੀ, ਇੰਜ ਗੱਲ ਹੋਈ ਤੇ ਇੰਜ ਆਖਿਆ, ਅਸਾਂ ਉੱਥੋਂ ਹੀ ਆਖਿਆ ਸੱਤ ਵਚਨ ਵੀ ਹੁਣ ਚੱਲੇ। ਇਹ ਤਰੀਕਾ ਸੀ ਬੁਲਾਉਣ ਦਾ, ਮੂੰਹੋਂ ਆਖਣਾ ਜਾ ਪਰੇ ਹੱਥ ਤੇ ਅੰਦਰੋਂ ਖਿੱਚ ਲੈਣ। ਸਤਸੰਗਤ ਬੋਲੋ ਸ੍ਰੀ। ਕਹਿਣ ਲੱਗੇ ਭਾਈ ਜੀ ਭਾਈ ਜੀ, ਉਹਨੂੰ ਐਵੇਂ ਨਾ ਸਮਝਣਾ, ਤੁਹਾਡੇ ਵਰਗੇ ਸੌ ਤੇ ਉਹ ਕੱਲਾ। ਮੈਂ ਜਿਸ ਵੇਲੇ ਸਾਰੀਆਂ ਗੱਲਾਂ ਸੁਣਾ ਤੇ ਹੈਰਾਨ ਹੋਵਾਂ, ਅਚਰਜ ਇਸ ਗੱਲੋਂ ਆਵੇ ਵੀ ਏਡੇ ਮਹਾਂਪੁਰਖ ਹੋ ਤੇ ਏਡੇ ਪੈਂਤੜੇ ਬਦਲਦੇ ਹਨ। ਇਹ ਖਿਆਲ ਹੀ ਨਹੀਂ ਸੀ ਹੁੰਦਾ ਵੀ ਜਿਹੜੀਆਂ ਗੱਲਾਂ ਬਾਬਾ ਜੀ ਪਏ ਆਖਦੇ ਨੇ, ਇਹ ਅਗੰਮ ਪਏ ਵਾਚਦੇ ਨੇ, ਜਾਂ ਇਹ ਹੋਣੀਆਂ ਨੇ, ਜਾਂ ਕਿਸੇ ਜਨਮ ਹੋਈਆਂ ਨੇ, ਜਾਂ ਅੱਗੋਂ ਹੋਣਗੀਆਂ, ਕਿਉਂਕਿ ਬਾਬਾ ਜੀ ਦਾ ਬਚਨ ਵਿਅਰਥ ਨਹੀਂ ਜਾ ਸਕਦਾ। ਸਤਿ ਬੋਲੋ ਸ੍ਰੀ, ਫਿਰ ਜਪੋ ਸ੍ਰੀ ਵਾਹ। ਆਖਿਆ ਅੱਤ ਸੁੰਦਰ ਕੁਲੀਨ, ਸੋਹਣਾ ਵੀ ਹੋਵੇ ਕੁਲੀਨ ਵੀ ਹੋਵੇ, ਪਰ ਜੇ ਹੋਵੇ ਮੂਰਖ, ਗੱਲ ਕਰਨ ਦੀ ਜਾਚ ਨਾ ਹੋਵੇ, ਤਾਂ ਦੋਵੇਂ ਗੱਲਾਂ ਕਿਸੇ ਲਿਖੇ ਨਾ। ਆਖਿਆ ਚਤੁਰ ਵੀ ਹੋਵੇ, ਸਭਾ ਵਿੱਚ ਬਹਿ ਕੇ ਗੱਲ ਵੀ ਕਰਨ ਯੋਗਾ ਹੋਵੇ, ਕੋਈ ਗੱਲ ਕਰੇ ਸਵਾਲ ਕਰੇ ਉਸਨੂੰ ਜਵਾਬ ਵੀ ਦੇ ਸਕੇ, ਜਵਾਬ ਦੇ ਕੇ ਕਿਸੇ ਦਾ ਘਰ ਵੀ ਪੂਰਾ ਕਰ ਦੇਵੇ, ਸਿਰਫ ਜਵਾਨੀ ਨਹੀਂ ਕੁਛ ਅਮਲ ਵੀ ਹੋਵੇ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ, ਕਿਤਨੇ ਗੁਣਾਂ ਦੇ ਹੁੰਦਿਆਂ ਪਰ ਜੇ ਹੋਵੇ ਨਾ ਗਰੀਬ, ਤਾਂ ਅਸੀਂ ਉਸਦੀ ਪ੍ਰਵਾਹ ਵੀ ਕਰਦੇ। ਆ ਸਰਦਾਰਾਂ ਦੇ ਮਜ਼ਾਜ ਕਿਨਾ ਵਿਗਾੜੇ, ਇਹਨਾਂ ਹੀ ਗੁਣਾਂ ਵਾਲਿਆਂ ਨੇ ਬੂਹੇ ਤੇ ਜਾ ਕੇ, ਉਹ ਸਮਝਦੇ ਨੇ ਵੀ ਸਾਡੇ ਕੋਲ ਧਨ ਹੈ ਤੇ ਇਹਨਾਂ ਨੂੰ ਸਦਾ ਇਸ ਸ਼ੈ ਦੀ ਲੋੜ ਰਹਿਣੀ, ਸਾਡੇ ਬੂਹੇ ਤੇ ਇਹਨਾਂ ਨੇ ਮੰਗਤੇ ਬਣ ਕੇ ਹਮੇਸ਼ਾ ਆਉਣਾ। ਇਹ ਨਹੀਂ ਕਿਸੇ ਨੂੰ ਫੁਰਿਆ ਕਦੀ ਖਿਆਲ ਆਇਆ ਕਿ ਇਹ ਧਨ ਵਾਹਿਗੁਰੂ ਨੇ ਮੈਨੂੰ ਸਫਲ ਕਰਨ ਵਾਸਤੇ ਦਿੱਤਾ, ਇਸ ਨੇ ਮੈਨੂੰ ਨਰਕ ਵੀ ਲੈ ਜਾਣਾ, ਇਸ ਨੇ ਮੈਨੂੰ ਦਰਗਾਹ ਦਾ ਬੂਹਾ ਵੀ ਦਿਖਾਣਾ। ਮਾਇਆ ਹੈ ਦੋ ਘਾਂਤ ਕੀ, ਦੋ ਚਲਾਵੇ ਰਹਾ, ਇੱਕ ਮਿਲਾਵੇ ਰਾਮ ਕੋ, ਇੱਕ ਨਰਕ ਮੇ ਪਾ। ਪਰ ਆਖਿਆ ਉਸ ਵਿੱਚ ਇਹ ਔਗਣ ਵੀ ਨਾ ਹੋਵੇ, ਸੁੰਦਰ ਵੀ ਹੋਵੇ, ਕੁਲੀਨ ਵੀ ਹੋਵੇ, ਚਤੁਰ ਵੀ ਹੋਵੇ, ਮੁਖੋਂ ਗਿਆਨ ਗਿਆਨ ਵੀ ਘੋਟਦਾ ਹੋਵੇ ਤੇ ਧਨਵਾਨ ਵੀ ਹੋਵੇ, ਉਹਨੂੰ ਮੁਸਾਜੀ ਨਾ ਹੋਵੇ ਕਿਸੇ ਦੀ, ਪਰ ਜੇ ਇੱਕ ਗੁਣ ਨਹੀਂ ਤਾਂ ਸਾਰੇ ਗੁਣ ਸਵਾ। ਉਸ ਇੱਕ ਗੁਣ ਦੀ ਬੜੀ ਲੋੜ ਹੈ, ਉਹ ਨਾਲ ਜ਼ਰੂਰ ਹੋਵੇ, ਕਿਹੜਾ? ਨਾਮ ਜਪਣ ਵਾਲਾ। ਤੇ ਜੇ ਨਾਮ ਨਹੀਂ ਜਪਦਾ, ਭਗਵੰਤ ਨਾਲ ਪ੍ਰੀਤ ਨਹੀਂ ਕਰਦਾ, ਤਾਂ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਆਖਿਆ ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ, ਉਹ ਤਾਂ ਮੁਰਦਾ ਹੈ, ਮੁਰਦਾ ਮੁਰਦਾ ਸ਼ਿੰਗਾਰਿਆ ਪਿਆ, ਭਾਵੇਂ ਸੁੰਦਰਤਾ ਨਾਲ ਤੇ ਭਾਵੇਂ ਕੁਲੀਨਤਾ ਨਾਲ, ਮ੍ਰਿਤਕ ਦਾ ਭਾਵੇਂ ਕਿਤਨਾ ਸ਼ਿੰਗਾਰ ਕਰ ਦਿਓ, ਫਿਰ ਵੀ ਮ੍ਰਿਤਕ ਹੀ ਹੈ। ਖਾਤ ਪੀਤ ਖੇਲਤ ਹਸਤ ਵਿਸਥਾਰ, ਤਮਨ ਅਰਥ ਮ੍ਰਿਤਕ ਸ਼ਿੰਗਾਰ। ਮ੍ਰਿਤਕ ਦੇ ਕਿਸ ਅਰਥ ਜੇ ਉਹਨੂੰ ਫੁੱਲਾਂ ਨਾਲ ਲੱਦ ਦੇਈਏ, ਤੋੜ ਤੱਕ ਉਸਦੇ ਉੱਤੇ ਫੁੱਲਾਂ ਦੀ ਵਰਖਾ ਕਰਦੇ ਜਾਈਏ, ਕਿਆ ਲਾਭ ਹੈ ਉਸਨੂੰ? ਉਹ ਤਾਂ ਮਰ ਚੁੱਕਾ ਹੈ, ਮ੍ਰਿਤਕ ਹੈ। ਆਖਿਆ ਇਸੇ ਤਰ੍ਹਾਂ ਉਹ ਬੰਦਾ ਮ੍ਰਿਤਕ ਸਮਝੋ, ਮੁਰਦਾ ਜਾਣੋ, ਜਿਸ ਦੀ ਸਾਹਿਬ ਦੇ ਨਾਲ ਪ੍ਰੀਤ ਨਹੀਂ, ਜਿਹੜਾ ਨਹੀਂ ਜਪਦਾ ਸ੍ਰੀ ਵਾਹ, ਜਿਸ ਦੀ ਉਮਰ ਕਿਸੇ ਲੇਖੇ ਵਿੱਚ ਨਹੀਂ ਲੱਗੀ। ਬਾਈ ਸਾਹਿਬ ਆਖਦੇ ਨੇ ਉਮਰ ਨੂੰ ਲੇਖੇ ਵਿੱਚ ਲਾਣਾ ਹੋਵੇ ਤਾਂ ਭਾਈ ਇੱਕੋ ਕੰਮ ਹੈ ਕਰਨ ਵਾਲਾ, ਉਮਰ ਉਹਾ ਵਿੱਚ ਲੇਖੇ ਦੇ ਜੋ ਯਾਦ ਸਾਈ ਵਿੱਚ ਗੁਜਰੇ।
ਉਮਰ ਉਹਾ ਵਿੱਚ ਲੇਖੇ ਦੇ ਉਮਰ ਉਹਾ ਵਿੱਚ ਲੇਖੇ ਦੇ
ਮੁਰੇ
سدے حساب دے وچ مجرے کیتی گئی. کیڑی عمر جڑی یاد وچ گزاری جڑی قسط دے دتی او قرضے چوں کٹی گئی. حساب کرن ویلے بھئی اتنیاں تیریاں قسطاں آئیاں کھڑیاں آئیاں او وچوں مجرے کر لے باقی. اسی طرح جتنے سواس جپ کے گزارے تیری عمر وچ تینوں مجرے ملے. تو ہن تیری مرضی ہی قسطاں دے کے بھاویں نہ دے سارا لکھا سر تے لے کے لے جا. پر اے دیکھ لے دھرم رائے جب لکھا مانگے کیا مکھ لے کے جائیں گا. دھرم رائے جب لکھا مانگے تا باقی نکسی پاری ہاری باقی نکلے تھوڑے بہت بکایا بچ جان کا معافی بھی ہو جانے گا. اے تو بڑا ایماندار ہے سچا سچا ہے ویلے کے قسطاں پہنچاندا رہے ہیں لے تھوڑا جیا بکایا رہ گیا جا تینو معاف کیتا. جس نے خنامیاں کیتیاں ہوں کوئی قسط ویلے تے ادا نہ کیتی ہوئے قسط دین دا ویلا ہے سویر دا اور شام دا دو ویلے. جس ویلے بندہ سنگت چ بہ کے جپدا شری وا جس کی تاکید کیتی ہے اور کاج تیرے کتے ناکام مل ساد سنگت بھج کے ول. کیونکہ اس ویلے دا جپیا اے توڑ قسطاں پہنچ گیا اور تیرے حساب وچ مجرے ہندیاں سن. بھائی صاحب آس دن عمر اوہا وچ لکھے دے حاصل کی ہے تین بھاویں سو ورے گزار لے تینو حاصل کی ہے تین سو وریاں وچ کی کھٹیا. مکان بنائے اخیر چھڈے پتر بنائے ویائے تے پھر وکھرے کیتے انت کال پتا نہیں کوئی کول ہوئے گا کہ نہیں ہوئے گا کہ انہاں دے کول ہندیاں تو بھی انہاں نال بول چال ہی بند ہوئے گا. کیونکہ جو کچھ جوڑیا سی انتکال صاحب آخر چھن میں بھئی پر آئی. وہ ایک چھن ایسا آن والا ہے ہر بندے تے کہ اس نے جو کچھ دنیاوی دھن جوڑے ہے سب کچھ پرایا ہو جائے. جنہاں دا تو مان کرین کوئی نہیں بندا تیرا جنہاں دا تو مان کرین کوئی نہیں بندا تیرا سبے تینوں چھڈ کھلوتے پایا بڈھے پہ پھیرا مال دھن تیرا لے لیا پترا تیرا انی کوٹھی ڈیرا نواں نام مچنگن رکھیا تیری روٹی دا بھی جھیڑا. اج تیری واری ہے آخری تیری واری ہے اصا جی مہینہ نہیں کھوائی. ایک مائی سی مائی چنگے اس دے پتر سبھا بہن کھلونے والے پر بیچاری سہ کدی مر گئی. کدے فلانا پتر میرے کول آؤں کدے فلانا آؤں پر کوئی پترا نو فرصت نہ ملی تے نواں نے سس نو جانے ایسی دکھی ہو کے موئی بچار. ساڈے پنڈ دا بندہ چوکھے پیسے والا سی اکو ایک پتر سارے آخن کچھ گھر والی دے نام بھی کر دے تیرے پچھوں اوکھی نہ ہوئے. انہیں آخیا نہیں میرا پتر بڑا لائق ہے بڑا چنگا ہے ماں بھی بڑی سیوا کرے گا سب کچھ پتر نو دے گیا اودی ماں جھوٹے پانڈے مانجدی مر گئی ٹکر نہیں سی دیندا تو کنا تے مان کرنا. اینی عمر گزاری کھٹیا کی وچ یہی کچھ کھٹیا نا جو انتکال چھوڑ دیتا سب کچھ پرایا ہو گیا. تو بھائی صاحب آج دن عمر اوہا وچ لکھے دے جو یاد سائیں وچ گجرے پیندی مجرے نہیں تا حاصل کی ہے سالی. جے ساڈے کول آ نتنیم دی گھڑی نہیں تا ساڈے کول پھر ہے کی. بابا جی آخدے سن جتھے نام نہیں اتھے کیڑی شہ ہے اور جتھے نام ہے اتھے کیڑی شہ نہیں سب کچھ ہے. جتھے نام ہے اتھے سب کچھ ہے، جتھے نام نہیں اتھے کچھ بھی نہیں. عمر اوہا وچ لکھے دے
جو یاد سائی وچ گزرے پینتی گزرے نہیں کہا دل کی اے سانو وچ سنیلے ہجرے شام تے فجرے.
ایسا پیشت پیشت کیا دیا کبیر جی کھڑتے سن ایک مائی چکی پیس رہی ہے کچھ چر بعد اس آٹے دا پھکا مار دیا مائی نے دو چار پھکے جس میں اس طرح مارے سکے آٹے دے. کبیر نے سوچیا بھی اس مائی بیچاری نو بڑی بھوک شاید اس نے روٹی نہیں کھا دی ایڈی ویاکل ہے بھئی اے اتنا دیرگ نہیں در سکتی بھئی آٹا پیس لوا آٹا گن کے پھر روٹی پکاوا تا کھاوا نال نال پیس لیا ہے نال نال وچوں کھا بھی لیں دی ہے. اس مائی دی مدد کرنی چاہیے شاید سچ مچ بڑی غریب ہو گئی. تو کبیر جی کھڑو گئے جس ویلے مائی نے آٹا پیس لیا تے پھر کٹھا کیتا لے کے تری اگے سی چکڑ پیر سچ لیا تے سارا آٹا اس چکڑ وچ جا پیا. پر مائی ہس رہی ہے رونی نہیں. کبیر نے پوچھا مائی مینوں تے نہیں جا پیا سی بھی جیویں تو کوئی بڑی غریبنی ہے بڑی دکھیاری ہے اور بڑی خدیاونت ہے بکھی ہے اور آٹا ڈلیا دیکھ کے میں سوچیا سی تو رومے گی چلانے گی ہائے میرا آٹا رڑ گیا کہ تو ہس رہی ہے. انہیں آخیا رون تو آ رہا ہے پر ہس بھی رہی ہے. کس گلوں ہس رہی ہیں؟ اکے ہس رہی ہیں اس گلوں جہاں میں چب لیا سی کھا لیا سی. تو کبیر نے سلوک دیتا کبیر کیچڑ آٹا گر گیا کچھ نہ آیا ہاتھ وہ گریا آٹا کچھ ہاتھ نہ آیا سارا چکر وچ مل گیا. پر پیست پیست چابیا سوئی نبیا ساتھ مائی نے آخیا جڑا میں پیسدیا کچھ پھکے مار لے سن نا وہ تو در مینو ہو گیا جی میں وہ بھی نہ پھکے مار دی تو سارا ہی رڑ جاتا. وہ کبیر نے آخیا مائی یہ تو سانو اپدیش کیا بھائی اس دنیا دے وچ رہ کے ہور باویں کچھ کر دے فریے پر نال صبح شام ایک دو پھکے مار لویے جٹ کے نام جپ لویے تے ایسا نہ ہووے کوئی سما ایسا آ جاوے تے او چبیا ہویا نال نبے او کھدا ہویا نال نبے ایسا نہ ہووے بھی خالی اتھی اٹھ جائیے. پیست پیست چابیا جنہاں نے کم کاج کر دیا دنیا دے ٹھنڈے تتے سہدیاں بھی نام جپ لیا سنگت وچ آ کے ساتھ سنگت او دھن جے او بھی نہ کھادا ہوندا اس مائی نے تو سارا ہی رڑ گیا. اسی طرح بھائی صاحب نند لال آخ دن عمر اوہا وچ لکھے دے جو یاد سائیں وچ گزرے پیندی مجرے نہیں تو حاصل کی ہے سانو نہیں تو پھر سانو حاصل کی ہے. ابھی سنسار وچ آئے بھی جنم دی پیڑا بھی سہاری مرن دی پیڑا بھی سہارا گے اور دنیا دے ٹھنڈے تتے چولے بھی سانو لگن گے کوئی دن سکھ دے آن گے کوئی دن وچوں دکھ دے بھی آن گے. یہ سارا سماں اسی کس واسطے گزاریا سنسار وچ کیوں آئے تو کون ہے کس واسطے دنیا چ آیا تیرے آمن دا مقصد کی کوئی مقصد ہے نا آمن دا او مقصد ایک ہے بھائی سنگت وچ آ کے جپنا سری واہ جی جپ لیا ہے تو مبارک جی نہیں جپیا تو بھائی صاحب آخ دیں
نہیں کہاں سن کی ایسا وچ سنیلے حجرے شام تے سجرے ہوائے دن آر بردے Thank you.